ਸਤਨਾਮ ਸ੍ਰੀ ਵਾਹਿਗੁਰੂ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਿਲੰਤ ਜਮ ਤ੍ਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਤੋ ਸੁਨਾ ਨਾਥ ਅਨਾਥ ਨਾਮੋ ਸਰ ਤੋ ਸੁਨਾ ਦਾਨੀ ਨਾਮੋ ਸੋ ਭਿਖਾਰੀ ਮੋਸੋ ਦੀਨ ਦਿਆਲ ਨਾ ਤੋ ਸਰ ਤੋ ਸੋ ਮੋਸੋ ਬਿਕਾਰ ਨਾ ਤੋ ਸੋ ਉਪਕਾਰੀ ਮੋਸੋ ਪਤਤ ਨਾ ਪਾਵਨ ਤੋ ਸਰ ਮੋਸੋ ਅਗਿਆਨ ਨਾ ਤੋ ਸੋ ਵਿਚਾਰੀ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਾਤਲ ਓਟ ਤੁਹਾਰੀ ਪੀਵੋ ਪਹੁਲ ਖੰਡੇ ਥਾਰ ਹੋਵੇ ਜਨਮ ਸੁਹੇਲਾ ਪਹੁਲ ਖੰਡੇ ਥਾਰ ਹੋਵੇ ਜਨਮ ਸੁਹੇਲਾ ਪਹਾਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਪੀਵੋ ਪਹਾਲ ਖੰਡੇ ਹੋਵੇ ਜਨਮ ਸੁਹੇਲਾ ਪਹੁਲ ਖੰਡੇ ਤਾਰ ਪੀਵੋ ਪਹੁਲ ਖੰਡੇ ਤਾਰ ਪੀਵੋ ਪਹੁਲ ਖੰਡੇ ਤਾਰ ਪੀਵੋ ਪਹੁਲ ਖੰਡੇ ਤਾਰ ਜਨਮ ਸੁਹੇਲਾ ਹੋਵੇ ਜਨਮ ਸੁਹੇਲਾ ਜਨਮ ਸੁਹੇਲਾ ਹੋਵੇ ਜਨਮ ਹੋਵੇ ਜਨਮ ਸੁਹੇਲਾ ਜਨਮ ਸੁਹੇਲਾ ਜਾ जन्म सहला होवे जन्म सहला पीरो पहल खंडेचार होवे पीरो पहल खंडेचार होवे जन्म सुहेला सच्चे तख्त रचाया सत्संगत मिला नानक निरपौ निरंकार नानक निरपौ निरंकार वित सिद्धा खेला गुर सिमर मनाए काल का ओ गुर सिमर मनाए काल का खंडे की बेला पीवो पहल खंड तार पहल खंड तार वे जन्म सहेला गुरसंगत कीनी खालसा कीनी खालसा मन मुखी दहेला बाहो बाहो गोविंद सिंह आपे गुर चेला सच्चे तख्त रचाया
परम सत्कारयोग सतगुरों की सज्जन वजी गुरु का खास रूप गुरु खालसा सतसंग जी दुनियावी घरां तो चल के उद्यम प्रशार्थ करके मन विच प्रेम ते श्रद्धा लैके दूरों नेड़ों चल के सर्वरे कैनात वालिए दो जहान चवर शतर तखते मालक गुरता गदी विराजमान सतगुरु कृपा दे सागर दया दे दाते धार्मिक ग्रंथां दे स्वामी दस पाशां दी आत्मक जोत शब्द गुरपीरा गहर गंभीरा ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਦੋ ਜਹਾਨ ਵਾਲੀ ਗੁਰੂਆਂ ਦਾ ਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਖਸਮ ਕੀ ਬਾਣੀ ਗੋਬਿੰਦ ਕੀ ਬਾਣੀ ਸੱਚੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ ਪਾਪ ਨਾਸ਼ਕ ਅਤੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਹੋ। ਤੁਸੀਂ ਖਿਆਲ ਇੱਧਰ ਗੁਰੂ ਦੇ ਚਰਨਾਂ ਵੱਲ ਰੱਖੋ, ਉਹ ਤਾਂ ਚਲੋ ਪਰਮਾਤਮਾ ਲਓ ਉਹਨੂੰ ਹੁਕਮੀ ਇਸੇ ਤਰ੍ਹਾਂ ਆਪਾਂ ਨਾਲ ਖਿਆਲ ਹੀ ਉੱਧਰ ਹੋ ਗਿਆ ਸਾਰਿਆਂ ਦਾ, ਤੁਹਾਨੂੰ ਉਹਦੀ ਹਾਲਤ ਦਾ ਪਤਾ ਹੀ ਹੈ। ਆ ਪਹਿਰੇਦਾਰ ਵੀ ਢਿੱਲੜ ਜੇ ਖੜੇ ਨੇ ਇੱਥੇ, ਸਾਰੀ ਸੰਗਤ ਚ ਬੇਰ ਅਸੀਂ ਕਰ ਰੱਖੇ ਉਹ ਪਾਗਲ ਜੀ ਨੇ, ਉਹ ਡੰਡੇ ਲਈ ਖੜੀ ਨੇ ਇੱਥੇ ਪੈਰੇ ਤੇ ਬਸ। ਸੌ ਸਾਧ ਸਿੰਘ ਜੀ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਅਮਲੋਹ ਸ਼ਹਿਰ ਦੀ ਸੰਗਤ ਨੂੰ ਪੰਜ ਦੀਵਾਨਾਂ ਦਾ ਸਮਾਂ ਮਿਲਿਆ ਸੀ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਚੌਥਾ ਦੀਵਾਨ ਪ੍ਰਾਰੰਭ ਹੈ। ਭਾਵ ਕਿ ਕੱਲ ਨੂੰ ਇਸ ਪੰਡਾਲ ਦਾ ਅਖੀਰਲਾ ਦੀਵਾਨ। ਇਹ ਪ੍ਰਪਾਟੀ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਕੇਵਲ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰਕੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਿਆ। ਇਹ ਉਹਨਾਂ ਦੀ ਚਲਾਈ ਹੋਈ ਪ੍ਰਪਾਟੀ ਅਨੁਸਾਰ ਜਿੱਥੇ ਵੀ ਦੀਵਾਨਾਂ ਦਾ ਸਮਾਂ ਰੱਖਿਆ ਜਾਂਦਾ ਉੱਥੇ ਅਖੀਰਲੇ ਦੀਵਾਨ ਤੇ ਅੰਮ੍ਰਿਤ ਸੰਚਾਰ ਹੁੰਦਾ। ਕੱਲ ਦਨੌਲੀ ਪਿੰਡ ਵਿੱਚ 70 ਪ੍ਰਾਣੀ ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ ਚੜ੍ਹੇ। ਸਵੇਰੇ ਘੱਗਾ ਕਸਬਾ ਉੱਧਰ ਪਾਤੜਾਂ ਕੋਲ, ਉੱਥੇ ਦਿਆਲ ਅਕਾਲਗੜ੍ਹ ਸਾਹਿਬ ਗੁਰਦੁਆਰਾ, ਉੱਥੇ ਅੰਮ੍ਰਿਤ ਛਕਾਇਆ ਜਾਣਾ ਸਵੇਰੇ। ਇੱਥੇ ਪਰਸੋਂ ਨੂੰ ਸਵੇਰੇ ਅੰਮ੍ਰਿਤ ਛਕਾਇਆ ਜਾਏਗਾ। ਇੱਥੇ ਪਿਆਰੇ ਭਾਈ ਦਿਆਲ ਸਿੰਘ ਜੀ ਦੀ ਯਾਦ ਵਿੱਚ ਸਥਾਨ ਬਣਿਆ ਹੋਇਆ ਜਿਹੜਾ। ਸੋ ਸਾਧ ਸਿੰਘ ਜੀ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਸਾਰਿਆਂ ਵਾਸਤੇ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਨਗੁਰੇ ਦਾ ਨਾਂ ਲੈਣਾ ਵੀ ਬੁਰਾ ਦੱਸਿਆ। ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਂ ਬੁਰਾ। ਨਗੁਰੇ ਪੁਰਸ਼ ਦਾ ਤਾਂ ਨਾਂ ਲੈਣਾ ਵੀ ਮਾੜਾ ਹੈ। ਸਾਧ ਸਿੰਘ ਜੀ, ਜਿੱਥੇ ਨਗੁਰਾ ਬੈਠਦਾ ਨਾ ਉਹ ਧਰਤੀ ਵੀ ਅਪਵਿੱਤਰ ਹੋ ਜਾਂਦੀ ਹੈ। ਇਹ ਜਿਹੜੀਆਂ ਨਿਸ਼ਿਧ ਜੁਨੀਆਂ ਨੇ ਨਾ, ਜਿਨ੍ਹਾਂ ਦਾ ਆਪਾਂ ਨਾਂ ਲਏ ਤੇ ਆਪਾਂ ਝਗੜਾ ਕਰ ਲੈਂਦੇ, ਆਪਾਂ ਕਿਸੇ ਨੂੰ ਕਹਿ ਦਈਏ ਕਿ ਕੂਕਰ ਵਰਗਾ ਕੁੱਤੇ ਵਰਗਾ, ਉਹ ਲੜ ਪਏਗਾ ਆਪਣੇ ਨਾਲ। ਕਿਸੇ ਨੂੰ ਸੂਰ ਵਰਗਾ ਆਖਦੀ, ਉਹ ਵੀ ਲੜਾਈ ਕਰੇਗਾ। ਕਿਸੇ ਨੂੰ ਗਧੇ ਵਰਗਾ ਕਹਿ ਦਈਏ, ਜੇ ਕਹਿ ਦੀ ਵੀ ਕਿਵੇਂ ਬੋਲਦਾ, ਕਾਂ ਵਾਂਗੂ ਕਰਲਾਈ ਜਾਂਦਾ। ਜਿਨ੍ਹਾਂ ਦਾ ਨਾਂ ਲਿਆ ਤੇ ਆਪਾਂ ਝਗੜਾ ਕਰਦੇ ਨਾ, ਮਹਾਰਾਜ ਕਹਿੰਦੇ ਜੇ ਤੂੰ ਨਗੁਰਾ ਮਰ ਗਿਆ ਨਾ, ਗੁਰੂ ਵਾਲਾ ਨਾਂ ਬਣਿਆ, ਇਹ ਜੁਨੀਆਂ ਚ ਫਿਰ ਤੈਨੂੰ ਜਾਣਾ ਪਏਗਾ। ਜੇ ਨਾਂ ਗੁਰੂ ਵਾਲਾ ਬਣਿਆ, ਗੁਰਮੰਤਰਹੀਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨਹਿ। ਕੂਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪਣ ਹੈ, ਤੁਲਖਲ ਹੈ। ਹੁਣ ਤਾਂ ਤੂੰ ਨਾਂ ਲਏ ਤੇ ਝਗੜਾ ਕਰਦਾ, ਜਦ ਨਾ ਗੁਰੂ ਵਾਲਾ ਬਣਿਆ, ਨਗੁਰਾ ਮਰ ਗਏ, ਨਾ ਜੂਨੀਆਂ ਚ ਤੈਨੂੰ ਜਾਣਾ ਪਏਗਾ। ਫਿਰ ਗੁਰੂ ਵਾਲਾ ਬਣ ਜਾਣਾ ਚਾਹੀਦਾ, ਕਿਉਂਕਿ ਜਿਹੜਾ ਨਗੁਰਾ ਪੁਰਸ਼ ਹੈ ਨਾ, ਉਹਨੂੰ ਨਾ ਮੁਕਤ ਮਿਲੇ ਮੁੜ ਕੇ, ਨਾ ਮਨੁੱਖਾ ਜਨਮ ਮਿਲੇ। ਉਹਨੂੰ ਤਾਂ ਫਿਰ ਤਿਰ ਜੁਨੀਆਂ ਚ ਠੇਡੇ ਖਾਣੇ ਪੈਣਗੇ, ਮਾੜੀਆਂ ਜੁਨੀਆਂ ਚ। ਬਹੁਤ ਕਲਪ ਯੁੱਗ ਜੁਨੀਆਂ ਚ ਫਿਰ ਫਿਰ ਕੇ ਆਪਾਂ ਆਹ ਮਨੁੱਖਾ ਜਨਮ ਆਪਾਂ ਨੂੰ ਮਿਲਿਆ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ, ਨਾਨ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਬਹੁਤ ਯੁੱਗ ਆਪਾਂ ਜੁਨੀਆਂ ਚ ਜੰਮਦੇ ਮਰਦੇ, ਮਰਦੇ ਜੰਮਦੇ ਆਇਆ। ਹੁਣ ਇੱਕ ਮਨੁੱਖਾ ਜਨਮ ਰੂਪੀ ਆਪਾਂ ਨੂੰ ਚਾਂਸ ਮਿਲਿਆ, ਗੁਰੂ ਵਾਲੇ ਬਣ ਕੇ ਨੂੰ ਸਫਲਾ ਕਰ ਲੈਣਾ ਚਾਹੀਦਾ, ਨਗੁਰੇ ਨਹੀਂ ਰਹਿਣਾ ਚਾਹੀਦਾ। ਸਵਾਓ ਭਾਵੇਂ ਨਗੁਰਾ ਜਿੰਨਾ ਮਰਜ਼ੀ ਪੜਿਆ, ਜਿੰਨੀਆਂ ਮਰਜ਼ੀ ਉਹ ਗੱਲਾਂ ਜਾਣਦਾ, ਸਤਿਗੁਰੂ ਮਹਾਰਾਜ ਕਹਿੰਦੇ ਉਹਨੂੰ ਅੰਤ ਵੇਲੇ ਰੱਬ ਦੀ ਦਰਗਾਹ ਵਿੱਚ ਨਹੀਂ ਥਾਂ ਮਿਲੇਗਾ। ਭ੍ਰਸ਼ਟਿਆ ਜਾਣ ਕੇ ਉਹਨੂੰ ਰੱਬ ਦੀ ਦਰਗਾਹ ਚੋਂ ਬਾਹਰ ਸੁੱਟਿਆ ਜਾਏਗਾ। ਜਿਉਂ ਨਗੁਰਾ ਬਹੁ ਬਾਤਾਂ ਜਾਣਾ, ਉਹ ਹਰ ਦਰਗ ਹੈ ਭ੍ਰਸ਼ਟੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਿੰਨੀਆਂ ਮਰਜ਼ੀ ਨਗੁਰਾ ਗੱਲਾਂ ਜਾਣਦਾ, ਉਹਨੂੰ ਰੱਬ ਦੇ ਦਰਗਾਹ ਚ ਥਾਂ ਨਹੀਂ ਮਿਲੇਗਾ। ਥਾਂ ਮਿਲੇਗਾ ਗੁਰੂ ਵਾਲੇ ਨੂੰ, ਨਗੁਰੇ ਨੂੰ ਥਾਂ ਨਹੀਂ ਮਿਲੇਗਾ ਉੱਥੇ। ਨਗੁਰਾ ਜਿੰਨੀਆਂ ਮਰਜ਼ੀ ਅਰਦਾਸਾਂ ਕਰਾਈ ਜਾਏ ਕਿ ਗੁਰੂ ਦੇ ਚਰਨਾਂ 'ਚ ਇਹਦਾ ਨਿਵਾਸ ਹੋ ਜਾਏ, ਜਿਹੜਾ ਨਗੁਰਾ ਮਨ ਦੀ ਮੱਤ 'ਤੇ ਸਾਰੀ ਜ਼ਿੰਦਗੀ ਚੱਲਦਾ ਰਿਹਾ, ਉਹਦਾ ਨਿਵਾਸ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਰਕਾਂ 'ਚ ਹੋਏਗਾ, ਗੁਰੂ ਦੇ ਚਰਨਾਂ 'ਚ ਉਹਦਾ ਨਿਵਾਸ ਨਹੀਂ ਹੋਏਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਨੂੰ ਉਪਦੇਸ਼ ਕਰਦੇ ਨੇ, ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸਭ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਜਿਹੜੇ ਕਹਿੰਦੇ ਨੇ ਸਾਡਾ ਜੇ ਮਨ ਨਹੀਂ ਮੰਨਦਾ ਹੈ, ਅਜੇ ਮਨ ਬਣਾਵਾਂਗੇ, ਜਦ ਮਨ ਮੰਨੇਗਾ ਫਿਰ ਆਪਾਂ ਗੁਰੂ ਵਾਲੇ ਬਣਾਂਗੇ। ਸਤਿਗੁਰੂ ਮਹਾਰਾਜ ਤਾਂ ਕਹਿੰਦੇ ਨੇ ਮਨ ਖੁੱਟ ਹਰ ਤੇਰਾ ਨਹੀਂ ਬਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ। ਇਹ ਤਾਂ ਸਤਸੰਗ ਜੀ ਢੀਠ ਗਧੇ ਵਰਗਾ ਮਨ, ਜਿੱਦਣ ਨੂੰ ਇੱਧਰ ਨੂੰ ਕਹੋ ਇਸ ਪਾਸੇ ਨੂੰ ਜਾਂਦਾ, ਜਾਣ ਕੇ ਤਾਂ ਜਦ ਆਪਾਂ ਗੁਰੂ ਵਾਲੇ ਬਣ ਜਾਂਗੇ ਨਾ, ਫਿਰ ਮਨ ਆਪਣੇ ਮਗਰ ਮਗਰ ਤੁਰਿਆ ਫਿਰੇਗਾ। ਹੁਣ ਆਪਾਂ ਮਨ ਦੇ ਮਗਰ ਮਗਰ ਫਿਰਦੇ ਹਾਂ, ਆ ਜਿੰਨੇ ਅੰਮ੍ਰਿਤਧਾਰੀ ਮਾਈ ਭਾਈ ਬੈਠੇ ਨਾ ਸੰਗਤ ਵਿੱਚ, ਇਹਨਾਂ ਨੂੰ ਪੁੱਛ ਕੇ ਦੇਖ ਲਿਓ। ਜਦ ਅੰਮ੍ਰਿਤ ਵੇਲਾ ਹੁੰਦਾ ਮਾਣੀ ਕਹਿਣ ਲੱਗ ਜਾਂਦਾ ਇਹਨਾਂ ਨੂੰ ਵੀ ਅੰਮ੍ਰਿਤ ਵੇਲਾ ਹੋ ਗਿਆ, ਤੂੰ ਗੁਰੂ ਦਾ ਸਿੱਖ ਹੈ, ਉੱਠ ਕੇ ਇਸ਼ਨਾਨ ਕਰ। ਇਹ ਮਾਣੀ ਕਹਿੰਦਾ ਹੈ। ਜਦੋਂ ਗੁਰੂ ਵਾਲਾ ਬਣ ਗਿਆ, ਮਾਣੇ ਦੇ ਫਿਰ ਮਗਰ ਮਗਰ ਫਿਰਨ ਲੱਗ ਗਿਆ। ਪਹਿਲਾਂ ਇਹ ਮਨ ਦੇ ਮਗਰ ਫਿਰੀ ਜਾਂਦਾ ਸੀ। ਇਸ ਕਰਕੇ ਸਤਿਸੰਗ ਜੀ, ਨਗਰੇ ਨੂੰ ਗੁਰੂ ਦੇ ਚਰਨਾਂ ਚ ਥਾਂ ਨਹੀਂ ਮਿਲੇਗਾ। ਗੁਰੂ ਦੇ ਚਰਨਾਂ ਵਿੱਚ ਥਾਂ ਤਾਂ ਗੁਰੂ ਵਾਲੇ ਨੂੰ ਮਿਲੇਗਾ। ਜਿਵੇਂ ਡੱਲਾ ਸਰਦਾਰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਮਹਾਰਾਜ ਦੇ ਚਰਨਾਂ ਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਪਰਲੋਕ ਵਿੱਚ ਆਪਣੇ ਚਰਨਾਂ ਚ ਮੈਨੂੰ ਪੀੜ੍ਹੀ ਜੋਗੀ ਜਗ੍ਹਾ ਬਖਸ਼ਿਓ। ਕਲਗੀਧਰ ਪਾਤਸ਼ਾਹ ਨਾਲੇ ਸਮਰੱਥ ਸੀ ਸਤਿਸੰਗ ਜੀ, ਜਿਵੇਂ ਮਰਜ਼ੀ ਭਲਾ ਕਰ ਸਕਦੇ ਸੀ। ਮਹਾਰਾਜ ਕਹਿੰਦੇ ਡੱਲਾ ਸਰਦਾਰ, ਨਗੁਰੇ ਨੂੰ ਕਿਸੇ ਨੇ ਸਾਡੇ ਚਰਨਾਂ ਵਿੱਚ ਜਾਣ ਨਹੀਂ ਦੇਣਾ, ਨਗੁਰੇ ਨੂੰ ਥਾਂ ਨਹੀਂ ਮਿਲੇਗਾ। ਜੇ ਸਾਡੇ ਚਰਨਾਂ ਚ ਥਾਂ ਲੈਣਾ ਪਰਲੋਕ ਵਿੱਚ, ਫਿਰ ਖੰਡੇ ਵੱਟ ਦਾ ਅੰਮ੍ਰਿਤ ਛਕ ਲੈ। ਡੱਲਾ ਚੌਧਰੀ ਸੀ, ਗੱਲਾਂ ਤਾਂ ਬਥੇਰੀਆਂ ਜਾਣਦਾ ਸੀ। ਉਹਨੇ ਬੜੇ ਸਵਾਲ ਜਵਾਬ ਕੀਤੇ ਮਹਾਰਾਜ ਦੇ ਨਾਲ, ਕਥਾ ਚ ਆਉਂਦਾ ਸਾਰਾ ਇਹ। ਮਹਾਰਾਜ ਕਹਿੰਦੇ ਕੁਛ ਮਰਜ਼ੀ, ਤੂੰ ਅੰਮ੍ਰਿਤ ਬਾਣੀ ਰੋਜ਼ ਸੁਣਦਾ, ਅੰਮ੍ਰਿਤ ਰੂਪ ਪ੍ਰਸ਼ਾਦ ਛਕਦਾ ਰੋਜ਼, ਪਰ ਜਿਹੜੀ ਮਰਿਆਦਾ ਬਣ ਗਈ ਪੰਥ ਦੀ, ਜਿੰਨਾ ਚਿਰ ਤੂੰ ਅੰਮ੍ਰਿਤ ਨਹੀਂ ਛਕਦਾ ਪੰਜ ਪਿਆਰਿਆਂ ਤੋਂ, ਤੈਨੂੰ ਗੁਰੂ ਦੀ ਖੁਸ਼ੀ ਨਸੀਬ ਨਹੀਂ ਹੋਏਗੀ, ਤੈਨੂੰ ਗੁਰੂ ਦੇ ਚਰਨਾਂ ਚ ਥਾਂ ਨਹੀਂ ਮਿਲੇਗਾ। ਇਸ ਕਰਕੇ ਭਾਈ, ਜਿਹੜੇ ਤਾਂ ਗੁਰੂ ਵਾਲੇ ਬਣੇ ਹੋ ਸਤਿਕਾਰਯੋਗ, ਜਿਹੜੇ ਨਗੁਰੇ ਨੇ ਉਹਨਾਂ ਨੂੰ ਬੇਨਤੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਓ। ਕੋਈ ਪਤਾ ਨਹੀਂ ਝੂਠਾ ਸਰੀਰ ਹੈ ਜਿਹੜਾ ਆਪਾਂ ਨੂੰ ਕਾਹਦੇ ਧੋਖਾ ਦੇ ਜਾਏਗਾ। ਜੇ ਨਗੁਰੇ ਮਰ ਗਏ, ਪਤਾ ਨਹੀਂ ਕਦ ਫਿਰ ਇਹ ਸਮਾਂ ਮਿਲੇਗਾ। ਕਲਪ ਯੁੱਗ ਲੰਘ ਜਾਣ ਕੇ ਜੂਨੀਆਂ ਚ ਮਰਦੇ ਜੰਮਦੇ ਫਿਰਾਂਗੇ। ਘੱਟ ਤੋਂ ਘੱਟ ਆਪਾਂ ਨੂੰ ਗੁਰੂ ਵਾਲੇ ਬਣ ਜਾਣਾ ਚਾਹੀਦਾ, ਫਿਰ ਵੱਧ ਤੋਂ ਵੱਧ ਜਿੰਨੀ ਜਿੰਨੀ ਕਮਾਈ ਕਰੀ ਜਾਂਗੇ ਸ਼ਬਦ ਦੀ ਨਾਮ ਦੀ, ਓਨੀ ਓਨੀ ਆਪਣੇ ਤੇ ਕਿਰਪਾ ਹੁੰਦੀ ਜਾਏਗੀ। ਸਭ ਉੱਪਰ ਕਿਰਪਾ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਇਹ ਜਿੰਨੀ ਸਿੱਖ ਦੀ ਕਮਾਈ, ਫਿਰ ਓਨੀ ਓਨੀ ਗੁਰੂ ਕਿਰਪਾ ਕਰੀ ਜਾਂਦਾ ਇਹਦੇ ਉੱਤੇ। ਪਰ ਪਹਿਲਾਂ ਗੁਰੂ ਵਾਲਾ ਬਣੇ, ਨਗੁਰਾ ਰਹਿ ਕੇ ਜਿਹੜਾ ਆਪਾਂ ਭਜਨ ਪਾਠ ਕਰਦੇ ਹਾਂ, ਦਾਨ ਪੁੰਨ ਸੇਵਾ ਸੰਗਤ ਕਰਦੇ ਹਾਂ, ਇਹਦਾ ਫਲ ਫਿਰ ਹੋਰ ਜੁਨੀਆਂ ਚ ਮਿਲ ਜਾਂਦਾ। ਉਹਨੂੰ ਮਨੁੱਖਾ ਜਨਮ ਨਹੀਂ ਮਿਲਦਾ, ਨਾ ਉਹਨੂੰ ਮੁਕਤ ਮਿਲਦੀ। ਆ ਥੋੜਾ ਜਿਹਾ ਚਿਰ ਪਹਿਲਾਂ ਇੱਕ ਹਫ਼ਤਾ ਸਾਨੂੰ ਅਮਰੀਕਾ ਜਾਣਾ ਪੈ ਗਿਆ, ਉੱਥੇ ਗੁਰਪੁਰਬ ਵਾਸਤੇ ਸੰਗਤਾਂ ਨੇ ਪ੍ਰੋਗਰਾਮ ਰੱਖ ਲਿਆ, ਜਿੱਥੇ ਸੀਟਾਂ ਤੇ ਲੋਕ ਬੈਠੇ ਸੀ ਨਾ, ਉੱਥੇ ਸੀਟ ਤੇ ਇੱਕ ਕੁੱਤੇ ਦਾ ਉਹਨੇ ਪੰਜਰਾ ਜਿਹਾ ਰੱਖਿਆ ਹੋਇਆ ਸੀ, ਛੋਟਾ ਜਿਹਾ ਕੁੱਤਾ ਸੀ ਉਹ। ਪੈਸੇ ਉਹਦੇ ਵੀ ਉਹਨੇ ਲੱਗੇ ਸੀ ਜਿੰਨੇ ਦੂਜੇ ਸੀਟਾਂ ਵਾਲਿਆਂ ਦੇ ਲੱਗੇ ਹੋਏ ਸੀ। ਉਹ ਕੁੱਤੇ ਦੀ ਜੂਣ ਵੀ ਚਾਹ ਕੇ ਉਹਨੂੰ ਸਹੂਲਤਾਂ ਦੇਖ ਲਓ ਬੰਦੇ ਤੋਂ ਜ਼ਿਆਦੀਆਂ ਮਿਲੀਆਂ ਹੋਈਆਂ ਹੈ ਕੁੱਤੇ ਦੀ ਜੂਣ। ਉਹਨੂੰ ਕੁੱਤੇ ਦੀ ਜੂਣ ਚਾਹ ਕੇ ਇੰਨੇ ਸੁੱਖ ਕਿਉਂ ਮਿਲ ਗਏ? ਉਹਨਾਂ ਦਾ ਨਗੁਰੇ ਰਹਿ ਕੇ ਦਾਨ ਪੁੰਨ ਕਰਿਆ ਹੋਇਆ ਸੀ, ਪੁੰਨ ਕਰਮਾਂ ਦਾ ਫਲ ਸੁੱਖ ਮਿਲ ਗਿਆ, ਪਰ ਮਿਲਿਆ ਕੁੱਤੇ ਦੀ ਜੂਣ ਚ ਜਾ ਕੇ। ਕਿਉਂਕਿ ਨਗੁਰੇ ਪੁਰਸ਼ ਨੂੰ ਮੁੜ ਕੇ ਮਨੁੱਖਾ ਜਨਮ ਨਹੀਂ ਮਿਲਦਾ ਹੈ। ਜਿਹੜਾ ਗੁਰੂ ਵਾਲਾ ਬਣ ਜਾਏਗਾ, ਉਹ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ। ਸਤਿਗੁਰਾਂ ਨੇ ਮੋਹਰ ਲਾਤੀ ਵੀ ਜਿਹੜਾ ਗੁਰੂ ਵਾਲਾ ਬਣ ਜਾਏਗਾ ਉਹ ਨਰਕ ਨਹੀਂ ਜਾ ਸਕਦਾ। ਸੋ ਗੁਰੂ ਵਾਲੇ ਬਣ ਜਾਓ, ਫਿਰ ਜਿੰਨੀ ਜਿੰਨੀ ਕਮਾਈ ਕਰੀ ਜਾਂਗੇ ਓਨੀ ਕਿਰਪਾ ਹੋ ਜਾਏਗੀ ਆਪਣੇ ਉੱਤੇ। ਇਸ ਕਰਕੇ ਸਾਧਸਾਂ ਜੀ, ਪਰਸੋਂ ਨੂੰ ਸਵੇਰੇ ਅੰਮ੍ਰਿਤ ਛਕਾਇਆ ਜਾਏਗਾ, ਆਪੋ ਆਪਣੇ ਨਾਂ ਲਿਖਾਈ ਜਾਓ ਇੱਥੇ ਗੁਰਮੁਖਾਂ ਕੋਲ, ਪ੍ਰਬੰਧਕਾਂ ਕੋਲ। ਕੱਲ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰਾ ਪ੍ਰੋਗਰਾਮ ਸੰਗਤਾਂ ਨੂੰ ਦੱਸਿਆ ਜਾਏਗਾ। ਆਪਣੀ ਜਿਹੜੀ ਵਿਚਾਰ ਚੱਲਦੀ ਸੀ ਪਿਛਲੇ ਦੀਵਾਨਾਂ ਤੋਂ, ਜਿੱਦਣ ਦੀਵਾਨ ਸ਼ੁਰੂ ਹੋਏ ਸੀ ਨਾ ਇੱਥੇ 1 ਤਰੀਕ ਨੂੰ, ਉਦਣ ਸ਼ਹਿਰਾਂ ਦੇ ਵਿੱਚ, ਪਿੰਡਾਂ 'ਚ ਤਾਂ ਲੋਕ ਘੱਟ ਹੀ ਮਨਾਉਂਦੇ ਨੇ, ਸ਼ਹਿਰਾਂ 'ਚ ਹੋਲੀ ਮਨਾ ਰਹੇ ਸੀ। ਉਹ ਭਗਤ ਪ੍ਰਹਲਾਦ ਤੋਂ ਚੱਲਿਆ ਹੋਇਆ ਹੋਲੀ ਦਾ ਤਿਉਹਾਰ। ਇਹ ਵੀ ਵਿਚਾਰ ਕੀਤੀ ਸੀ ਕਿ ਖਾਲਸੇ ਨੇ, ਕਲਗੀਧਰ ਪਾਤਸ਼ਾਹ ਨੇ ਖਾਲਸੇ ਦਾ ਤਿਉਹਾਰ ਹੋਲਾ ਮਹੱਲਾ ਬਣਾ ਦਿੱਤਾ ਉਹਦਾ। ਇੱਥੇ ਕੱਲ ਪਰਸੋਂ ਵਿਚਾਰ ਛੱਡੀ ਸੀ ਕਿ ਉਹ ਸੰਡਾ ਮਰਕਾ ਜਾ ਕੇ ਹਰਨਾਕ ਸ਼ਿਕਾਇਤ ਕਰ ਦਿੱਤੀ ਕਿ ਤੇਰਾ ਪੁੱਤਰ ਪ੍ਰਹਲਾਦ ਆਪ ਨਾਮ ਜਪਦਾ ਅਤੇ ਉਹ ਸਕੂਲ ਦੇ ਜਿੰਨੇ ਵਿਦਿਆਰਥੀ ਨੇ ਉਹਨਾਂ ਨੂੰ ਨਾਮ ਜਪਾਉਂਦਾ। ਫਿਰ ਕੱਲ ਨੂੰ ਸਜ਼ਾ ਦਿਓਗੇ, ਤੁਸੀਂ ਆਪਣੇ ਪੁੱਤਰ ਨੂੰ ਸਮਝਾ ਲਓ, ਇਹਨੇ ਸਾਰੇ ਚਾਟੜੇ ਵਿਗਾੜਤੇ ਸਕੂਲ ਦੇ ਜਿੰਨੇ ਵੀ ਹੈਗੇ ਸੀ। ਜਦ ਪ੍ਰਹਲਾਦ ਪੜ੍ਹ ਕੇ ਆਇਆ ਨਾ, ਉਹਦੀ ਮਾਤਾ ਕਹਿੰਦੀ, ਪ੍ਰਹਲਾਦ ਤੂੰ ਸਕੂਲ 'ਚ ਬੱਚਿਆਂ ਨੂੰ ਨਾਮ ਜਪਾਉਂਦਾ ਸੀ ਪਰਮੇਸ਼ਰ ਦਾ? ਕਹਿੰਦਾ, ਹਾਂ ਮਾਤਾ ਜੀ, ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ, ਬੰਦੇ ਦਾ ਕੀ ਨਾਮ ਜਪਣਾ, ਉਹ ਅੱਜ ਤਾਂ ਹੈ ਕੱਲ ਨੂੰ ਨਹੀਂ ਹੋਣਾ। ਜਿਹੜਾ ਜੰਮਿਆ ਤੇ ਮਰ ਜਾਣਾ ਹੈ ਉਹਦਾ ਤਾਂ ਨਹੀਂ ਨਾਮ ਜਪਣਾ ਹੈ। ਏਕੋ ਸਿਮਰੋ ਨਾਨਕਾ ਜੋ ਜਲਥਾ ਰਿਹਾ ਸਮਾਏ, ਦੂਜਾ ਕਾਹੇ ਸਿਮਰੀ ਹੈ ਜੋ ਜੰਮੈ ਤੈ ਮਰ ਜਾਏ। ਉਹ ਜਿਹੜਾ ਅਜਨਮ ਹੈ, ਅਵਰਨ ਹੈ, ਉਹਦਾ ਨਾਮ ਜਪਣਾ, ਜਿਹੜਾ ਜੰਮਣ ਮਰਨ ਤੋਂ ਰਹਿਤ ਨਰਾਇਣ ਹੈ ਜਿਹੜਾ, ਸੋ ਉਹਦਾ ਨਾਮ ਜਪਣਾ ਚਾਹੀਦਾ। ਉਹਦੀ ਮਾਤਾ ਕਹਿੰਦੀ, ਪ੍ਰਹਲਾਦ ਕੋਈ ਭਗਵਾਨ ਨਹੀਂ, ਕੋਈ ਪਰਮੇਸ਼ਰ ਨਹੀਂ। ਪ੍ਰਹਲਾਦ ਕਹਿੰਦਾ, ਮੇਰਾ ਪਿਤਾ ਕਿਹਦੀ ਤਪੱਸਿਆ ਕਰਦਾ ਰਿਹਾ ਸੀ, ਉਹਨੇ ਵਾਰ ਕਿਹਦੇ ਤੋਂ ਲਏ ਸੀ ਮੇਰੇ ਪਿਤਾ ਨੇ? ਉਹਦੀ ਮਾਂ ਕਹਿੰਦੀ, ਤੈਨੂੰ ਇਹ ਗੱਲਾਂ ਕਿੰਨੇ ਦੱਸੀਆਂ ਸਿਖਾਈਆਂ ਸੀ? ਉਹ ਕਹਿੰਦਾ, ਮੈਨੂੰ ਉਹਨੇ ਹੀ ਸਿਖਾਈਆਂ ਨੇ ਜਿੰਨੇ ਵਰ ਦਿੱਤੇ ਸੀ ਮੇਰੇ ਪਿਤਾ ਹਰਨਾਕ੍ਰਿਸ਼ਨ ਨੂੰ, ਉਹਨੇ ਹੀ ਦੱਸੀਆਂ ਨੇ ਮੈਨੂੰ ਸਾਰੀਆਂ। ਉਹ ਸਮਝਾ ਰਹੀ ਸੀ, ਹਰਨਾਕ੍ਰਿਸ਼ ਵੀ ਆ ਗਿਆ। ਹਰਨਾਕ੍ਰਿਸ਼ ਕਹਿੰਦਾ, ਤੂੰ ਪ੍ਰਹਲਾਦ ਨਾਮ ਜਪਦਾ ਸਕੂਲ 'ਚ ਨਾਲੇ ਬੱਚਿਆਂ ਨੂੰ ਜਪਾਉਂਦਾ? ਕਹਿੰਦਾ, ਹਾਂ ਪਿਤਾ ਜੀ, ਉਹਦਾ ਹੀ ਨਾਮ ਜਪਣਾ ਚਾਹੀਦਾ। ਜਿਹੜਾ ਤਿੰਨੇ ਕਾਲ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ, ਸਾਰੇ ਯੁੱਗਾਂ ਵਿੱਚ ਵੀ, ਹੁਣ ਵੀ ਸੱਚ ਹੈ ਅਤੇ ਅੱਗੇ ਨੂੰ ਵੀ ਸੱਚ ਹੋਏਗਾ। ਜਿਹੜਾ ਆਦਿ ਸੱਚ, ਜਦੋਂ ਸੰਸਾਰ ਨਹੀਂ ਸੀ ਉਦੋਂ ਵੀ ਸੱਚ ਸੀ, ਯੁਗਾਦ ਸੱਚ, ਸਾਰੇ ਯੁੱਗਾਂ ਵਿੱਚ ਵੀ ਸੱਚ ਰਿਹਾ, ਹੈਪੀ ਸੱਚ, ਹੁਣ ਵੀ ਸੱਚ ਹੈ ਅਤੇ ਜਦ ਸੰਸਾਰ ਨਹੀਂ ਹੋਏਗਾ ਉਦੋਂ ਵੀ ਸੱਚ ਹੋਏਗਾ। ਉਹਨੂੰ ਸਿਮਰਨਾ। ਹਰਨਾਕਸ਼ ਕਹਿੰਦਾ, ਨਾਮ ਜਪਣਾ ਛੱਡ ਦੇ, ਮੈਂ ਤੇਰੇ ਵਰਗੇ ਸੰਤ ਭਗਤ ਬਹੁਤ ਮਰਵਾਏ ਨੇ ਅੱਗੇ, ਬਾਣੀ 'ਚ ਸਾਰੇ ਸਵਾਲ ਜਵਾਬ ਆਉਂਦੇ ਨੇ, ਤੂੰ ਰਾਮ ਕਹਿਣ ਕੀ ਛੋੜ ਬਾਣ। ਬਾਣ ਕਹਿੰਦੇ ਨੇ ਆਦਤ ਨੂੰ, ਆ ਜਿਹੜੀ ਤੈਨੂੰ ਨਾਮ ਜਪਣ ਦੀ ਆਦਤ ਪਈ ਹੈ ਨਾ, ਇਹ ਛੱਡ ਦੇ ਨਾਮ ਜਪਣ ਦੀ ਆਦਤ, ਤੁਝ ਤੁਰਤ ਛਡਾਊ ਮੇਰੋ ਕਹਿਓ ਮਾਨ। ਪ੍ਰਹਲਾਦ ਕਹਿੰਦਾ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਉ ਨਹੀਂ ਕਾਮ, ਮੈਂ ਨਾਮ ਜਪਣਾ ਨਹੀਂ ਛੱਡ ਸਕਦਾ। ਹੁਣ ਪ੍ਰਹਲਾਦ ਦੇ ਅਤੇ ਉਹਦੇ ਪਿਤਾ ਹਰਨਾਕ੍ਰਿਸ਼ ਦੇ ਸਵਾਲ ਜਵਾਬ ਬਾਣੀ ਵਿੱਚ ਮਹਾਰਾਜ ਨੇ ਸਾਰੇ ਦੱਸੇ ਨੇ। ਨਹੀਂ ਛੋਡੋ ਰੇ
ਬਾਬਾ ਰਾਮ ਨਾਮ ਨੂੰ ਨਹੀਂ ਛੋਡੂ ਰੇ, ਬਾਬਾ ਰਾਮ ਨਾਮ ਨੂੰ ਬਾਬਾ ਰਾਮ ਨਾਮ ਨੂੰ, ਰਾਮ ਨਾਮ ਨੂੰ, ਰਾਮ ਨਾਮ ਨੂੰ, ਬਾਬਾ ਰਾਮ ਨਾਮ ਨੂੰ, ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਨਹੀਂ ਛੋਡੂ ਰੇ ਬਾਬਾ ਰਾਮ ਨਾਮ ਨੂੰ,
ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੇ ਔਰ ਪੜਨ ਸਿਓ ਨਹੀਂ ਕਾਮ। ਮੈਂ ਪਰਮਾਤਮਾ ਦਾ ਨਾਮ ਜਪਣਾ ਛੱਡ ਨਹੀਂ ਸਕਦਾ, ਕਿਉਂਕਿ ਨਾਮ ਮੇਰੇ ਪ੍ਰਾਣਾਂ ਦਾ ਆਧਾਰ ਬਣ ਚੁੱਕਾ ਹੈ। ਜੇ ਮੈਂ ਨਾਮ ਜਪਣਾ ਛੱਡਾਂਗਾ ਤਾਂ ਮੇਰੇ ਪ੍ਰਾਣ ਨਹੀਂ ਬਚਣਗੇ। ਸਤਸੰਗ ਜੀ, ਪਹਿਲਾਂ ਪਹਿਲਾਂ ਤਾਂ ਹੱਠ ਕਰਕੇ ਵੀ ਜਪਣਾ ਪੈਂਦਾ ਹੈ। ਉਹ ਜਪਦਿਆਂ ਜਪਦਿਆਂ ਫਿਰ ਇਹਦੇ ਅੰਦਰ ਪ੍ਰੇਮ ਪੈਦਾ ਹੁੰਦਾ ਸ਼ਬਦ ਆ, ਜਿਹਨੂੰ ਸ਼ਬਦ ਸੁਨੇਹੀ ਕਹਿੰਦੇ ਨੇ। ਇਹਦਾ ਫਿਰ ਪ੍ਰੀਤ ਹੋ ਜਾਂਦੀ ਹੈ, ਸੁਨੇਹ ਹੋ ਜਾਂਦਾ ਸ਼ਬਦ ਨਾਲ। ਜਦੋਂ ਇਸ ਮਨ ਦੀ ਕਿਸੇ ਚੀਜ਼ ਨਾਲ ਪ੍ਰੀਤ ਹੋ ਜਾਏ ਨਾ, ਸੁਨੇਹ ਹੋ ਜਾਏ, ਪ੍ਰੇਮ ਹੋ ਜਾਏ, ਉਹਨੂੰ ਫਿਰ ਇਹ ਛੱਡ ਨਹੀਂ ਸਕਦਾ ਹੁੰਦਾ ਹੈ। ਕਿਸੇ ਕਿਸੇ ਗੁਰਮੁਖ ਦਾ ਫਿਰ ਸ਼ਬਦ ਨਾਲ ਬਾਣੀ ਨਾਲ ਪ੍ਰੇਮ ਹੋ ਜਾਂਦਾ ਹੈ। ਉਹਦੀ ਐਸੀ ਹਾਲਤ ਹੋ ਜਾਂਦੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਨਾ ਬਚ ਸਕਦੀ। ਉਹਨੂੰ ਬਾਹਰ ਕੱਢਦੀ ਹੈ, ਤੜਫ ਤੜਫ ਕੇ ਪ੍ਰਾਣ ਤਿਆਗ ਦਿੰਦੀ ਹੈ ਆਪਣੇ, ਪਾਣੀ ਤੋਂ ਬਾਹਰ ਰਹਿ ਨਹੀਂ ਸਕਦੀ। ਜਿਹੜਾ ਭਵਰਾ ਉਹ ਫੁੱਲ ਤੋਂ ਬਿਨਾਂ ਨਹੀਂ ਰਹਿ ਸਕਦਾ। ਫੁੱਲ ਉੱਤੇ ਬੈਠਦਾ ਉਹਨੂੰ ਪਤਾ ਵੀ ਸ਼ਾਮ ਨੂੰ ਉਹਦੀਆਂ ਪੱਤੀਆਂ ਸੁੰਗੜ ਜਾਣੀਆਂ, ਮੇਰੇ ਸਰੀਰ ਚ ਖੁੱਭ ਜਾਣੀਆਂ, ਮੇਰਾ ਜੀਵਨ ਖਤਮ ਹੋ ਜਾਣਾ। ਪਰ ਇੰਨਾ ਮਹਿਬ ਹੁੰਦਾ ਫੁੱਲ ਤੇ ਬਹਿ ਕੇ, ਉੱਡਣਾ ਹੀ ਭੁੱਲ ਜਾਂਦਾ ਵਿਚਾਰਾ। ਸ਼ਾਮ ਨੂੰ ਉਹਦੀਆਂ ਪੱਤੀਆਂ ਫੁੱਲ ਦੀਆਂ ਅੰਦਰ ਨੂੰ ਮੁੜਦੀਆਂ ਨੇ, ਉਹਦੇ ਸਰੀਰ ਚ ਖੁੱਭ ਜਾਂਦੀਆਂ ਨੇ, ਮਰ ਜਾਂਦਾ। ਪਰ ਭਵਰਾ ਫੁੱਲ ਦੀ ਪ੍ਰੀਤ ਨਹੀਂ ਛੱਡ ਸਕਦਾ। ਜਿਹੜਾ ਪਤੰਗਾ ਉਹ ਲਾਈਟ ਦੇਖ ਕੇ ਰਹਿ ਨਹੀਂ ਸਕਦਾ, ਉਹਦੀ ਪ੍ਰੀਤ ਹੀ ਇੰਨੀ ਹੈ ਲਾਈਟ ਨਾਲ। ਪਤਾ ਤਾਂ ਉਹਨੂੰ ਹੁੰਦਾ ਕਿ ਮੇਰੇ ਖੰਭ ਸੜ ਜਾਣੇ ਆ ਲਾਈਟ ਤੇ ਗਿਰ ਕੇ, ਮੇਰਾ ਜੀਵਨ